ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਪਵਿੱਤਰ ਆਸਾ ਕੀ ਵਾਰ ਬਾਣੀ ਦੇ 7ਵੇਂ ਸਲੋਕ ਤਥਾ ਪੌੜੀ ਦੀ ਵਿਚਾਰ ਆਰੰਭ ਕਰ ਰਹੇ ਹਾਂ। ਆਓ ਪਹਿਲੇ ਪਾਠ ਕਰੀਏ, ਫਿਰ ਵਿਚਾਰ ਕਰਾਂਗੇ। ਸਲੋਕ ਮਹਿਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖਟਿਆ ਹਉ ਵਿੱਚ ਗਿਆ, ਹਉ ਵਿੱਚ ਸੱਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤ ਉਪਾਇਆ, ਹਉ ਮੈਂ ਬੂਝੈ ਤਾਂ ਧਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਇਸ ਪਾਵਨ ਸਲੋਕ ਦਾ ਪਾਠ ਕਰਦਿਆਂ ਆਪ ਜੀ ਨੇ ਹਉ ਅੱਖਰ ਬਾਰ ਬਾਰ ਸ਼ਰਮਣ ਕੀਤਾ। ਹਉ ਦੇ ਅਖਰੀ ਅਰਥ ਹਨ ਮੈਂ, ਮੈਂ ਤੋਂ ਭਾਵੈ ਆਪਣੀ ਵੱਖਰੀ ਹੋਂਦ ਹਸਤੀ ਦਾ ਕਾਇਮ ਰੱਖਣਾ। ਗੁਰਬਾਣੀ ਵਿੱਚ ਹਉ ਮੈਂ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਦਾ ਤੇ ਨਾਮ ਦਾ ਵਿਰੋਧਾਭਾਸ ਹੈ, ਜਿਸ ਹਿਰਦੇ ਵਿੱਚ ਹਉਮੈ ਹੈ ਉੱਥੇ ਨਾਮ ਨਹੀਂ ਟਿਕ ਸਕਦਾ, ਤੇ ਜਿੱਥੇ ਨਾਮ ਵਸ ਜਾਏ ਉੱਥੇ ਹਉਮੈ ਨਹੀਂ ਰਹਿ ਸਕਦੇ। ਗੱਲ ਕੀ ਗੁਰਬਾਣੀ ਦੇ ਅੰਦਰ ਇਸ ਹਉਮੈ ਦਾ ਜ਼ਿਕਰ ਬਾਰ ਬਾਰ ਕੀਤਾ ਗਿਆ। ਭਗਤਾਂ ਨੇ, ਮਹਾਂਪੁਰਖਾਂ ਨੇ ਕਿਹਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇੱਕ ਅਵਸਥਾ ਹੈ ਜਦੋਂ ਮਨੁੱਖ ਹਉਮੈ ਵਿੱਚ ਸਾਰੇ ਕਾਰਜ ਕਰਦਾ, ਔਰ ਜਦੋਂ ਤੀਕਰ ਹਉਮੈ ਵਿੱਚ ਕਾਰਜ ਕਰਦਾ ਇਸ ਦਾ ਪਰਮਾਤਮਾ ਨਾਲ ਕਦੇ ਵੀ ਮੇਲ ਨਹੀਂ ਹੋ ਸਕਦਾ। ਰੋਜ਼ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪਹਿਲੀ ਪੌੜੀ ਵਿੱਚ ਹੀ ਸਮਝਾਇਆ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਕਿਸੇ ਨੇ ਕਿਹਾ ਮਹਾਰਾਜ ਹੁਕਮ ਹੈ ਕੀ, ਤੇ ਮਹਾਰਾਜ ਨੇ ਦੂਜੀ ਪੌੜੀ ਵਿੱਚ ਸਮਝਾਇਆ, ਹੁਕਮੀ ਹੋਮਨ ਆਕਾਰ, ਹੁਕਮ ਨ ਕਿਹਾ ਜਾਈ ਹੁਕਮੀ ਹੋਮਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇਕਲਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਤੋ ਅਸੀਂ ਗੁਰੂ ਕੀ ਗੋਦ ਵਿੱਚ ਬੈਠ ਕੇ ਜਿਸ ਤਰ੍ਹਾਂ ਕੋਈ ਵਿਦਿਆਰਥੀ ਪਾਠਸ਼ਾਲਾ ਵਿੱਚ ਜਾ ਕੇ ਸਕੂਲ ਵਿੱਚ ਜਾ ਕੇ ਅੱਖਰੀ ਵਿੱਦਿਆ ਪੜ੍ਹਦਾ, ਕਿਉਂਕਿ ਉਸ ਦਾ ਨਜ਼ਰੀਆ ਹੈ ਜੇ ਮੈਨੂੰ ਚਾਰ ਅੱਖਰ ਆਉਂਦੇ ਹੋਣਗੇ ਤਾਂ ਮੈਂ ਦੁਨਿਆਵੀ ਤੌਰ 'ਤੇ ਸੰਸਾਰ ਵਿੱਚ ਕਾਮਯਾਬ ਹੋ ਸਕਾਂ। ਪਰ ਗੁਰੂ ਮਹਾਰਾਜ ਕੋਲ ਆ ਕੇ ਉਹ ਵਿੱਦਿਆ ਸਿਖਾਈ ਜਾਂਦੀ ਹੈ ਜਿਸ ਨੂੰ ਸਿੱਖ ਕੇ ਅਸੀਂ ਨਿਰੰਕਾਰ ਵਾਲੇ ਪਾਸੇ ਕਾਮਯਾਬ ਹੋ ਸਕਾਂ। ਤੋ ਅੱਜ ਦੇ ਸਲੋਕ ਵਿੱਚ ਮਹਾਰਾਜ ਫਰਮਾਉਂਦੇ ਨੇ, ਇਹ ਜੀਵ ਮੈਂ ਤੇ ਤੁਸੀਂ ਜਿਤਨੀ ਖੇਡ ਖੇਡ ਰਹੇ ਹਾਂ ਉਹ ਹਉਂ ਵਿੱਚ ਹੀ ਖੇਡ ਰਹੇ। ਇੱਕ ਫਰਕ ਜ਼ਰੂਰ ਹੈ, ਕੁਝ ਲੋਕਾਂ ਨੇ ਇਸ ਹਉਂ ਨੂੰ ਮਾਰਨ ਵਾਸਤੇ ਹੱਠ ਯੋਗ ਧਾਰਨ ਕੀਤਾ। ਹੱਠ ਯੋਗ ਦਾ ਮਤਲਬ ਹੈ ਜ਼ਬਰਦਸਤੀ ਧੱਕੇ ਦੇ ਨਾਲ ਕੋਈ ਪੁੱਠਾ ਲਟਕਿਆ, ਕਿਸੇ ਨੇ ਧੂਣੇ ਤਾਪੇ, ਕਿਸੇ ਨੇ ਜਲ ਧਾਰਾ ਕੀਤੀ ਅਤੇ ਆਖਿਆ ਮੈਂ ਇਸ ਹਉਮੇ ਨੂੰ ਖਤਮ ਕਰ ਦੇਣਾ, ਪਰ ਨਤੀਜਾ ਇਸ 'ਤੇ ਉਲਟ ਹੋਇਆ, ਹਉਮੇ ਸਗੋਂ ਵੱਧ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਬਹੁਤ ਲੰਬਾ ਸ਼ਬਦ ਲਿਖਿਆ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੋਂਗਮ ਸਾਧੇ, ਪੰਜ ਜਨਾਂ ਸਿਉ ਸੰਗ ਨਾ ਛੁਟਕੇ ਹੋ ਅਧਿਕ ਅਹੰਗ ਬੁੱਧ ਪਾਤੇ। ਅੱਗੇ ਨਾਲੋਂ ਵੀ ਜ਼ਿਆਦਾ ਬੁੱਧੀ ਵਿੱਚ ਅਹੰਕਾਰ ਆ, ਮੈਂ ਇਤਨੇ ਤੀਰਥਾਂ 'ਤੇ ਗਿਆ, ਮੈਂ ਇਤਨੇ ਆਸਨ ਕੀਤੇ, ਮੈਂ ਇਤਨੇ ਸਾਧਨ ਕੀਤੇ। ਗੱਲ ਕੀ ਮਹਾਰਾਜ ਨੇ ਆਖਿਆ, ਉਹ ਰਸਤਾ ਕੋਈ ਬਹੁਤਾ ਫਲਦਾਇਕ ਨਹੀਂ, ਫਿਰ ਤੁਸੀਂ ਆਖੋਗੇ ਕਿਵੇਂ ਕਰੀਏ? ਆਓ ਗੁਰੂ ਕੇ ਸ਼ਬਦ ਦੀ ਵਿਚਾਰ ਕਰੀਏ, ਪਹਿਲਾਂ ਇਹ ਦੇਖਣਾ ਕਰੀਏ ਕਿ ਅਸੀਂ ਸਾਰੇ ਹੋਂ ਵਿੱਚ ਹਾਂ ਕਿ ਨਹੀਂ। ਜਿਸ ਦਿਨ ਅਸੀਂ ਸਵੈ ਪੜਚੋਲ ਕਰਕੇ ਆਪਣੇ ਅੰਦਰ ਝਾਤ ਮਾਰਾਂਗੇ ਤੇ ਪਹਿਲਾਂ ਸਾਨੂੰ ਆਪਣੇ ਆਪ ਤੋਂ ਹੀ ਸਮਝ ਆਵੇਗੀ ਕਿ ਵਾਕਈ ਅਸੀਂ ਤੇ ਜੋ ਕਿਰਿਆ ਕਰ ਰਹੇ ਹਾਂ ਹੋਂ ਵਿੱਚ ਹੀ ਕਰ ਰਹੇ ਹਾਂ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਵਫਾਵੈ, ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੁਤਾ। ਉਹ ਵਾਹਿਗੁਰੂ ਜਿਹੜਾ ਸਾਨੂੰ ਇੰਨੇ ਗੁਣ ਦਿੰਦਾ ਹੈ, ਇੰਨੀਆਂ ਚੰਗਿਆਈਆਂ ਦਿੰਦਾ ਹੈ, ਇੰਨਾ ਸਾਡਾ ਧਿਆਨ ਕਰਦਾ ਹੈ ਔਰ ਦੇ ਕੇ ਕਦੇ ਪਛਤਾਉਂਦਾ ਵੀ ਨਹੀਂ। ਪਰ ਅਸੀਂ ਜੀਵ ਥੋੜ੍ਹਾ ਜਿਹਾ ਕੋਈ ਕੰਮ ਕਰ ਰਹੀ ਹੈ, ਬਸ ਫਿਰ ਅਸੀਂ ਹਉਮੇ ਵਿੱਚ ਉਡਾਰੀਆਂ ਲਾਉਣ ਲੱਗ ਪੈਂਦੇ। ਤੋ ਮਹਾਰਾਜ ਨੇ ਫਰਮਾਇਆ, ਹਉਂ ਵਿੱਚ ਆਇਆ, ਇਹ ਜੀਵ ਸੰਸਾਰ ਵਿੱਚ ਆਇਆ ਵੀ ਹਉਮੇ ਵਿੱਚ ਹੀ ਵੱਧਾ ਹੋਇਆ ਅਤੇ ਹਉਂ ਵਿੱਚ ਗਿਆ, ਇਸ ਹਉਮੇ ਵਿੱਚ ਫਸਿਆ ਹੋਇਆ ਹੀ ਸੰਸਾਰ ਤੋਂ ਚਲਾ ਵੀ ਜਾਂਦਾ, ਭਾਵ ਮਰਨ ਤੀਕਰ ਵੀ ਇਸ ਦੇ ਅੰਦਰੋਂ ਹਉਮੇ ਨਹੀਂ ਜਾਂਦੀ। ਹਉਂ ਵਿੱਚ ਜੰਮਿਆ, ਹਉਂ ਵਿੱਚ ਮੋਆ, ਜਨਮ ਵੀ ਹੰਕਾਰ ਵਿੱਚ ਹੀ ਲੈਂਦਾ, ਫਲਾਣੇ ਘਰ ਜਨਮ ਹੋ ਗਿਆ, ਅਮੀਰਾਂ ਦੇ ਘਰ ਜਨਮ ਹੋ ਗਿਆ, ਵੱਡੇ ਲੋਕਾਂ ਦੇ ਘਰ ਜਨਮ ਹੋ ਗਿਆ ਅਤੇ ਮਰਨ ਲੱਗਿਆਂ ਵੀ ਉਹ ਹਉਮੇ ਇਸ ਦਾ ਖਹਿੜਾ ਨਹੀਂ ਛੱਡਦੀ। ਇਹ ਜਿਹੜਾ ਅੱਖਰ ਮੋਆ ਹੈ ਇਹ ਤਿੰਨ ਰੂਪਾਂ ਵਿੱਚ ਗੁਰਬਾਣੀ ਵਿੱਚ ਆਉਂਦਾ। ਇੱਕ ਤਾਂ ਮੰਮੇ ਨੂੰ ਮੂਦ ਲਿੰਕੜੇ, ਉਹਨੂੰ ਤਾਂ ਅਸੀਂ ਪੜ੍ਹਨਾ ਮੂਆ। ਇੱਕ ਤੁਹਾਡੇ ਸਾਹਮਣੇ ਹੈ ਮੰਮੇ ਨੂੰ ਮੋਹੰਕੜ ਐੜੇ ਨੂੰ ਆ ਕਰਨਾ ਮੋਆ, ਇੱਕ ਹੈ ਮੰਮੇ ਨੂੰ ਮੋਹ ਹੋੜਾ ਐੜੇ ਨੂੰ ਆ ਕਰਨਾ ਮੋਆ। ਇਹ ਤਿੰਨੇ ਰੂਪ ਗੁਰਬਾਣੀ ਵਿੱਚੋਂ ਮਿਲਦੇ ਹਨ। ਤੋ ਇਸ ਨੂੰ ਅਸੀਂ ਮੂਆ ਨਹੀਂ ਪੜ੍ਹਨਾ, ਮੋਆ। ਹਉਂ ਵਿੱਚ ਜੰਮਿਆ, ਹਉਂ ਵਿੱਚ ਆਇਆ, ਹਉਂ ਵਿੱਚ ਗਿਆ, ਹਉਂ ਵਿੱਚ ਜੰਮਿਆ, ਹਉਂ ਵਿੱਚ ਮੋਆ, ਭਾਵ ਹਉਮੇ ਕਰਦਾ ਕਰਦਾ ਹੀ ਸੰਸਾਰ ਤੋਂ ਮਰ ਗਏ। ਹਉਂ ਵਿੱਚ ਦਿੱਤਾ, ਹਉਂ ਵਿੱਚ ਲਿਆ, ਜੇ ਕੁਝ ਦਿੰਦਾ ਹੈ ਕਿਸੇ ਲੋੜਵੰਦ ਨੂੰ ਤਾਂ ਵੀ ਹਉਮੇ ਕਰਦਾ। ਦੇਖਿਆ ਮੈਂ ਇਹਨੂੰ ਇੰਨੇ ਪੈਸੇ ਦਿੱਤੇ ਆ, ਮੈਂ ਇਹਦੀ ਇੰਨੀ ਸੇਵਾ ਕੀਤੀ ਹੈ, ਮੈਂ ਇੰਨਾ ਦਾਨ ਕੀਤਾ, ਦੇਣ ਲੱਗਿਆ ਵੀ ਹਉਮੈ ਕਰਦਾ ਤੇ ਹਉਮੈ ਵਿੱਚ ਲਿਆ। ਜੇ ਕਿਸੇ ਤੋਂ ਲੈਂਦਾ ਹੈ ਤਾਂ ਵੀ ਧੌਂਸ ਨਾਲ, ਆਕੜ ਨਾਲ, ਕਿਧਰੇ ਮੇਰਾ ਸਿਰ ਨੀਵਾਂ ਨਾ ਹੋ ਜਾਏ। ਹਉਮੈ ਵਿੱਚ ਖੱਟਿਆ, ਹਉਮੈ ਵਿੱਚ ਗਿਆ। ਜੇ ਕੁਝ ਕਮਾਈ ਕਰਦਾ ਹੈ ਤਾਂ ਵੀ ਹਉਮੈ ਕਰਦਾ। ਦੇਖਿਆ ਮੇਰੀ ਸਿਆਣਪ, ਮੇਰੀ ਚਤੁਰਾਈ, ਮੇਰੇ ਟ੍ਰਿਕ ਦੇ ਨਾਲ, ਮੇਰੀ ਚਲਾਕੀ ਦੇ ਨਾਲ ਮੈਂ ਇਉਂ ਕਰ ਲਿਆ, ਮੈਂ ਇਉਂ ਕਰ ਲਿਆ। ਤੇ ਜੇ ਉਹ ਖੱਟਿਆ ਹੋਇਆ ਗਵਾਚ ਜਾਂਦਾ ਹੈ, ਫਿਰ ਵੀ ਦੂਜਿਆਂ ਉੱਤੇ ਦੋਸ਼ ਆਰੋਪਣ ਕਰਦਾ, ਉਹ ਜੀ ਫਲਾਣੇ ਨੇ ਮੇਰਾ ਕੰਮ ਵਿਗਾੜ ਦਿੱਤਾ, ਫਲਾਣਾ ਇਉਂ ਨਾ ਕਰਦਾ ਤੇ ਮੇਰਾ ਇਉਂ ਨਹੀਂ ਸੀ। ਹਉਂ ਵਿੱਚ ਸਚਿਆਰ ਕੂੜਿਆਰ, ਗੱਲ ਕੀ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਲਈ, ਆਪਣੇ ਆਪ ਨੂੰ ਕੂੜ ਤੋਂ ਬਚਾਉਣ ਲਈ ਵੀ ਹਉਮੈ ਹੀ ਕਰੀ ਜਾਂਦਾ। ਕਿਧਰੇ ਵੀ ਹਉਮੈ ਇਸ ਜੀਵ ਦਾ ਖਹਿੜਾ ਨਹੀਂ ਛੱਡਦੀ। ਹਉਂ ਵਿੱਚ ਪਾਪ ਪੁੰਨ ਵਿਚਾਰ, ਪਾਪ ਅਤੇ ਪੁੰਨ ਦੋ ਅੱਖਰ ਤੁਸੀਂ ਤੇ ਸਾਰੇ ਜਾਣਦੇ ਹੋ। ਕੋਈ ਮਾੜਾ ਕੰਮ ਹੋ ਜਾਏ ਉਹਨੂੰ ਪਾਪ ਕਹਿੰਦੇ, ਕੋਈ ਨੇਕ ਕੰਮ ਹੋ ਜਾਏ ਉਹਨੂੰ ਪੁੰਨ ਕਹਿੰਦੇ। ਇਹਦੇ ਵਿੱਚ ਵੀ ਆਪਣੇ ਆਪ ਨੂੰ ਇਹ ਵੱਡਾ ਦਰਸਾਉਣ ਦਾ ਯਤਨ ਕਰਦਾ, ਮਤਲਬ ਪਾਪਾਂ ਤੇ ਪੁੰਨਾਂ ਦੇ ਕੰਮ ਕਰਦਿਆਂ ਵੀ ਇਹ ਆਪਣੀ ਹਉਮੈ ਤੋਂ ਛੁੱਟਣ ਦਾ ਯਤਨ ਨਹੀਂ ਕਰਦਾ। ਤੇ ਮਹਾਰਾਜ ਕਹਿੰਦੇ ਨੇ ਹਉਮ ਵਿੱਚ ਨਰਕ ਸੁਰਗ ਅਵਤਾਰ। ਦੇਖੋ ਜਦੋਂ ਨਰਕ ਦੇ ਕੱਕੇ ਨੂੰ ਔਂਕੜ ਹੋਏਗਾ, ਨਰਕ ਨਾਉਨ ਪੁਲਿੰਗ ਇੱਕ ਵਚਨ, ਇਸੇ ਤਰ੍ਹਾਂ ਸੁਰਗ ਵੀ ਨਾਉਨ ਇੱਕ ਵਚਨ ਪੁਲਿੰਗ, ਪਰ ਇੱਥੇ ਕੱਕੇ ਨੂੰ ਸਿਆਰੀ ਲੱਗੀ ਹੈ, ਸੁਰਗ ਦੇ ਗੱਗੇ ਨੂੰ ਸਿਆਰੀ ਲੱਗੀ ਹੈ। ਇਹਦਾ ਮਤਲਬ ਇਸ ਹਉਮੈ ਕਰਕੇ ਹੀ ਨਰਕਾਂ ਵਿੱਚ ਤੇ ਸੁਰਗਾਂ ਵਿੱਚ ਇਹ ਪੈਂਦਾ। ਇੱਥੇ ਅਵਤਾਰ ਸ਼ਬਦ ਜਿਹੜਾ, ਕਈ ਵਾਰੀ ਸਾਨੂੰ ਟਪਲਾ ਲੱਗ ਜਾਂਦਾ ਕਿ ਅਵਤਾਰਾਂ ਦੀ ਗੱਲ, ਨਹੀਂ ਨਹੀਂ, ਇਹ ਅਵਤਾਰ ਦਾ ਮਤਲਬ ਹੈ ਅਵਤਰਨਾ, ਜਨਮ ਲੈਣਾ। ਹਉਮੈ ਵਿੱਚ ਹੀ ਨਰਕਾਂ ਤੇ ਸੁਰਗਾਂ ਵਿੱਚ ਇਹ ਜਾਂਦਾ ਪੈਂਦਾ ਤੇ ਜਨਮਦਾ ਮਰਦਾ। ਹਉਂ ਵਿੱਚ ਹੱਸੈ, ਹਉਂ ਵਿੱਚ ਰੋਵੈ, ਧਿਆਨ ਦੀ ਗੱਲ ਹੈ, ਇਹ ਹੈ ਗਿਆਨ ਜਿਸਨੂੰ ਕਹਿੰਦੇ ਵਿਚਾਰ। ਜੇ ਹੱਸਦਾ ਹੈ ਤੇ ਤਾਂ ਵੀ ਆਪਣੀ ਹਉਮੈ ਦਾ ਪ੍ਰਗਟਾਵਾ ਕਰਨੇ, ਜੇ ਰੋਂਦਾ ਹੈ ਤਾਂ ਵੀ ਹਉਮੈ ਵਿੱਚ। ਭਗਤ ਕਬੀਰ ਜੀ ਨੇ ਇਸੇ ਲਈ ਕਿਹਾ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ, ਦੌਰੇ ਉਹ ਫਿਰਤ ਹੈ, ਜਬ ਕਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਗੱਲ ਕੀ ਹਉਮੈ ਇਸ ਜੀਵ ਦਾ ਖਹਿੜਾ ਨਹੀਂ ਛੱਡਣਾ। ਫਿਰ ਹਉਂ ਵਿੱਚ ਹੱਸੈ, ਹਉਂ ਵਿੱਚ ਰੋਵੈ, ਇਹਦਾ ਹੱਸਣਾ ਤੇ ਰੋਣਾ ਵੀ ਹਉਮੈ ਦਾ ਪ੍ਰਗਟਾਵਾ। ਹਉਂ ਵਿੱਚ ਭਰੀਐ, ਹਉਂ ਵਿੱਚ ਧੋਵੈ, ਇਹ ਜਿਹੜਾ ਭਰੀਐ ਸ਼ਬਦ ਹੈ ਇਹਨੂੰ ਵੀ ਬੜੇ ਧਿਆਨ ਵਿੱਚ ਰੱਖਣਾ। ਇੱਕ ਹੁੰਦਾ ਕਿਸੇ ਬਰਤਨ ਦਾ ਭਰਨਾ, ਖਾਲੀ ਤੇ ਭਰਨਾ, ਇਹ ਹੈ ਲਿਬੜ ਜਾਣਾ। ਜਿਵੇਂ ਜਪਜੀ ਸਾਹਿਬ ਪੜ੍ਹਦੇ ਆ ਨਾ, ਭਰੀਐ ਹੱਥ ਪੈਰ ਤਨ ਦੇ, ਉੱਥੇ ਲਿਬੜ ਜਾਣ। ਇਹ ਹਉਮੈ ਵਿੱਚ ਹੀ ਲਿਬੜਦਾ ਤੇ ਜੇ ਉਸ ਹਉਮੈ ਨੂੰ ਧੋਣ ਦਾ ਯਤਨ ਕਰਦਾ ਤਾਂ ਵੀ ਚਾਹੁੰਦਾ ਕਿ ਮੇਰਾ ਕਿਸੇ ਤਰ੍ਹਾਂ ਸਿਰ ਨੀਵਾਂ ਨਾ ਹੋਵੇ, ਮੈਨੂੰ ਕਿਧਰੇ ਨਿਮਰਤਾ ਧਾਰਨ ਨਾ ਕਰਨੀ ਪਵੇ। ਮਤਲਬ ਹਰ ਜਗ੍ਹਾ ਆਪਣੀ ਹਉਮੈ ਦੀ ਪ੍ਰਧਾਨਤਾ ਰੱਖਦਾ। ਸਾਡੇ ਨਿੱਤ ਜੀਵਨ 'ਚ ਦੇਖੀਦਾ, ਜੇ ਕਿਸੇ ਬੰਦੇ ਦੀ ਗੱਲ ਕੋਈ ਨਹੀਂ ਮੰਨੀ ਗਈ, ਆਉਂਦਾ ਫਿਰ ਅਸੀਂ ਤਾਂ ਜਿਉਂਦੇ ਮਰ ਗਏ, ਸਾਡੀ ਤਾਂ ਹੋਂਦ ਹਸਤੀ ਖਤਮ ਹੋ ਗਈ। ਮਤਲਬ ਕਹਿਣ ਤੋਂ ਕਿ ਹਰ ਕਿਰਿਆ ਵਿੱਚ ਆਪਣੀ ਹਉਮੈ ਨੂੰ ਪ੍ਰਧਾਨਤਾ ਦੇਣਾ। ਹਉਂ ਵਿੱਚ ਹੱਸੈ, ਹਉਂ ਵਿੱਚ ਰੋਵੈ, ਹਉਂ ਵਿੱਚ ਭਰੀਐ, ਹਉਂ ਵਿੱਚ ਧੋਵੈ, ਹਉਂ ਵਿੱਚ ਜਾਤੀ ਜਿੰਤੀ ਖੋਵੈ। ਹਉਂ ਵਿੱਚ ਹੀ ਇਹ ਆਪਣੀਆਂ ਜਾਤਾਂ ਦਾ ਪ੍ਰਗਟਾਵਾ ਕਰਦਾ। ਹੋਰ ਤਾਂ ਹੋਰ ਨੀਵੀਆਂ ਤੋਂ ਨੀਵੀਆਂ ਜਾਤਾਂ ਵਾਲੇ ਜਿਹੜੇ ਨੇ ਉਹ ਵੀ ਆਪਣੀਆਂ ਜਾਤਾਂ ਵਿੱਚ ਆਪਣੇ ਆਪ ਨੂੰ ਉੱਚਾ ਦੱਸਣ ਦਾ ਯਤਨ ਕਰਦੇ। ਮਤਲਬ ਕਹਿਣ ਤੋਂ ਜਦੋਂ ਕਿ ਬਾਬੇ ਨਾਨਕ ਨੇ ਤੇ ਕਿਹਾ ਕਿ ਫੱਕੜ ਜਾਤੀ ਫੱਕੜ ਨਾ ਉਹ ਸਭਨਾ ਜੀਆਂ ਇੱਕਾ ਛਾਉਂ, ਆਖਿਆ ਜਾਤਾਂ ਦਾ ਅਪਮਾਨ ਕਰਨਾ ਇਹ ਠੀਕ ਨਹੀਂ, ਕਿਉਂਕਿ ਜਾਣੋ ਜੋਤ ਨਾ ਪੁੱਛੋ ਜਾਤੀ। ਜੇ ਗੁਰੂ ਘਰ ਦਾ ਇਤਿਹਾਸ ਪੜ੍ਹ ਕੇ ਵੇਖੀਏ ਇੱਥੇ ਸੰਗਤ ਦਾ ਹੋਂਦ ਵਿੱਚ ਆਉਣਾ ਇਹ ਬਰਾਬਰੀ ਦੀ ਨਿਸ਼ਾਨੀ, ਪੰਗਤ ਵਿੱਚ ਆਉਣਾ ਇਹ ਬਰਾਬਰੀ ਦੀ ਨਿਸ਼ਾਨੀ ਸੀ। ਪਰ ਅਸੀਂ ਸੰਗਤ ਪੰਗਤ ਕਰਦੇ ਹੋਏ ਵੀ ਆਪਣੀਆਂ ਜਾਤਾਂ ਦੀ ਹੋਮੇ ਨਹੀਂ ਛੱਡਦੇ, ਆਪਣੇ ਆਪ ਨੂੰ ਵੱਡਾ ਦੱਸਣ ਦਾ ਯਤਨ ਕਰਦੇ। ਤੋ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਹੋਂ ਵਿੱਚ ਜਾਤੀ ਜਿੰਤੀ ਖੋਵੇ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਹੋਂ ਵਿੱਚ ਹੰਕਾਰ ਵਿੱਚ ਹੀ ਇਹ ਮੂਰਖਤਾ ਭਰੇ ਕੰਮ ਵੀ ਕਰਦਾ ਹੈ, ਔਰ ਹੋਮੇ ਵਿੱਚ ਹੀ ਆਪਣੀ ਸਿਆਣਪ ਦਾ ਦੂਜਿਆਂ 'ਤੇ ਪ੍ਰਭਾਵ ਪਾਉਣਾ ਚਾਹੁੰਦੇ। ਨਤੀਜਾ ਕੀ ਨਿਕਲੇਗਾ? ਸਾਰਾ ਜੀਵਨ ਹੋਮੇ ਵਿੱਚ ਬੀਤ ਗਿਆ ਅਤੇ ਮੋਖ ਮੁਕਤ ਕੀ ਸਾਰ ਨਾ ਜਾਣਾ। ਮੋਖ ਮੁਕਤ, ਇਹਨਾਂ ਤੋਂ ਬਚਣ ਦਾ, ਇਹਨਾਂ ਤੋਂ ਆਜ਼ਾਦ ਹੋਣ ਦਾ ਇਹਨੂੰ ਸਾਰ ਪਤਾ ਹੀ ਨਹੀਂ ਲੱਗਦਾ, ਭਾਵ ਸਮਝ ਹੀ ਨਹੀਂ ਆਈ। ਹੁਣ ਅਸੀਂ ਸਵੈ ਪੜਚੋਲ ਕਰੀਏ ਅਤੇ ਅਸੀਂ ਦੇਖਾਂਗੇ ਕਿ ਸੱਚਮੁੱਚ ਇਹ ਗੱਲਾਂ ਸਾਰੀਆਂ ਸਾਡੇ ਉੱਤੇ ਟੁੱਕ ਰਹੀਆਂ ਨੇ। ਅਸੀਂ ਕਦਮ ਕਦਮ ਉੱਤੇ ਆਪਣੀ ਹੋਮੇ ਦਾ ਪ੍ਰਗਟਾਵਾ ਕਰ ਰਹੇ ਅਤੇ ਦਿਨੋਂ ਦਿਨ ਇਹਦੇ ਵਿੱਚ ਹੋਰ ਵੱਜਦੇ ਚਲੇ ਜਾ ਰਹੇ। ਮੁਕਤ ਸ਼ਬਦ ਸੰਸਕ੍ਰਿਤ ਦਾ, ਜਿਹਦਾ ਮਤਲਬ ਹੈ ਬੰਧਨਾਂ ਤੋਂ ਆਜ਼ਾਦ ਹੋਣਾ। ਜਿਵੇਂ ਕਿ ਕੈਦੀ ਹੈ, ਉਹ ਕਿਉਂ ਕੈਦੀ ਹੈ? ਕਿਉਂਕਿ ਉਹਨੂੰ ਹੱਥਕੜੀ ਲੱਗੀ ਹੋਈ ਹੈ, ਉਹਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਅਸੀਂ ਆਨੇ ਬੰਦੀ ਖਾਨੇ ਵਿੱਚ, ਅਤੇ ਕੀ ਅਸੀਂ ਇਸ ਹੋਮੇ ਦੇ ਬੰਦੀ ਖਾਨੇ ਵਿੱਚ ਨਹੀਂ? ਅਸੀਂ ਇਸ ਹੋਮੇ ਵਿੱਚ ਫਸੇ ਹੋਏ ਕਾਬੂ ਆਏ ਨਹੀਂ? ਔਰ ਇਸ ਤਰ੍ਹਾਂ ਅਸੀਂ ਕਦੇ ਵੀ ਇਸ ਹੋਮੇ ਦੇ ਬੰਧਨ ਤੋਂ ਬਚਣ ਲਈ ਸਾਨੂੰ ਸਮਝ ਹੀ ਨਹੀਂ ਆਉਂਦੀ। ਸਾਰ ਨਾ ਜਾਣਾ, ਸਾਰ ਜਾਣ ਦਾ ਮਤਲਬ ਤੁਸੀਂ ਸਮਝਦੇ? ਮੈਨੂੰ ਸੋਝੀ ਕੋਈ ਨਹੀਂ, ਖਬਰੀ ਕੋਈ ਨਹੀਂ। ਭਾਵੇਂ ਗੁਰਬਾਣੀ ਵਿੱਚ ਸਾਰ ਅੱਖਰ ਬਹੁਤ ਰੂਪਾਂ ਵਿੱਚ ਆਉਂਦਾ, ਸਾਰ ਸ੍ਰੇਸ਼ਟ ਨੂੰ ਵੀ ਕਹਿੰਦੇ ਨੇ, ਸਾਰ ਫੌਲਾਦ ਨੂੰ ਵੀ ਕਹਿੰਦੇ ਨੇ, ਸਾਰ ਨਿਚੋੜ ਨੂੰ ਵੀ ਕਹਿੰਦੇ ਨੇ, ਸਾਰ ਕਿਸੇ ਦੀ ਖਬਰ ਸਾਰ ਲੈਣ ਨੂੰ ਵੀ ਕਹਿੰਦੇ। ਮਤਲਬ ਇੱਕ ਸਾਰ ਅੱਖਰ ਦੇ ਅਨੇਕਾਂ ਹੀ ਅਰਥ ਨੇ। ਇੱਥੇ ਸਾਰ ਦਾ ਮਤਲਬ ਹੈ ਇਹਨੂੰ ਸੋਝੀ ਸਮਝੀ ਕੋਈ। ਹਉਮੈ ਵਿੱਚ ਹੀ ਸਾਰਾ ਜੀਵਨ ਬਤੀਤ ਕਰ ਦਿੱਤਾ ਅਤੇ ਮੋਖ ਮੁਕਤ ਕੀ ਸਾਰ ਨਾ ਜਾਣਾ, ਹਉ ਵਿੱਚ ਮਾਇਆ ਹਉ ਵਿੱਚ ਛਾਇਆ। ਹਉਮੈ ਵਿੱਚ ਇਹ ਮਾਇਆ ਦੀਆਂ ਖੇਡਾਂ ਖੇਡਦਾ, ਦੂਜਿਆਂ ਨੂੰ ਦਰਸਾਉਂਦਾ ਹੈ, ਬਲਕਿ ਹੰਕਾਰ ਵਿੱਚ ਆਏ ਬੰਦੇ ਕਈ ਵਾਰੀ ਇੱਥੇ ਤੱਕ ਕਹਿੰਦੇ ਨੇ ਮੈਂ ਤੈਨੂੰ ਕੀ ਸਮਝਦਾ, ਮੈਂ ਤਾਂ ਤੇਰੇ ਵਰਗਿਆਂ ਨੂੰ ਮੁੱਲ ਖਰੀਦ ਸਕਦਾ। ਇਹ ਸਭ ਹਉਮੈ ਹੀ ਹੈ ਸਾਸਕ। ਹਾਲਾਂਕਿ ਮਹਾਂਪੁਰਖਾਂ ਨੇ ਬੜਾ ਸਮਝਾਇਆ, ਗੁਰਬਾਣੀ ਵਿੱਚ ਬੜਾ ਗਿਆਨ ਬਖਸ਼ਿਆ। ਕਬੀਰ ਜੀ ਵਰਗਿਆਂ ਨੇ ਕਿਹਾ ਕਬੀਰ ਗਰਭ ਨਾ ਕੀ ਜੀ ਹੈ, ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉੱਪਰ ਜਾ ਮੈਂ ਕਾਸ। ਹੇ ਬੰਦੇ ਕਦੇ ਵੀ ਹੰਕਾਰ ਨਾ ਕਰ, ਆਪਣਾ ਉੱਚਾ ਮਕਾਨ ਵੇਖ ਕੇ, ਆਪਣਾ ਚੁਬਾਰਾ ਦੇਖ ਕੇ, ਆਪਣੀ ਟੀਸੀ ਦੇਖ ਕੇ ਕਦੇ ਹੰਕਾਰ ਨਾ ਕਰ। ਇੱਕ ਦਿਨ ਤੂੰ ਵੀ ਇਸ ਧਰਤੀ ਉੱਤੇ ਆ ਕੇ ਲੇਟਣਾ, ਤੇਰੀ ਕਬਰ ਉੱਤੇ ਵੀ ਘਾਹ ਜੰਮ ਪਵੇ। ਕਬੀਰ ਗਰਭ ਨਾ ਕੀ ਜੀ ਹੈ, ਦੇਹੀ ਦੇਖ ਸੁਰੰਗ ਆਜ ਕਾਲ ਤਦ ਜਾ ਹੋ ਗਏ ਜਿਉਂ ਕਾਂ ਚੁਰੀ ਭਯੰਗ। ਜੇ ਵਾਹਿਗੁਰੂ ਨੇ ਤੈਨੂੰ ਸੋਹਣੀ ਚਮੜੀ ਦੇ ਦਿੱਤੀ ਤੇ ਹੰਕਾਰ ਨਾ ਕਰ। ਇਹ ਤਾਂ ਇੱਕ ਦਿਨ ਇਉਂ ਛੱਡ ਜਾਣਾ ਜਿਵੇਂ ਸੱਪ ਕੁੰਜਲਾ ਜਾਂਦਾ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਕਦੇ ਆਪਣੀ ਅਮੀਰਤ ਵੱਲ ਵੇਖ ਕੇ ਕਿਸੇ ਗਰੀਬ ਦੀ ਬੇਇੱਜ਼ਤੀ ਨਾ ਕਰੋ, ਟਿਚਕਰ ਨਾ ਕਰੋ, ਟਾਂਚ ਨਾ ਕਰੋ। ਹਾਲੀ ਤੇ ਬੇੜੀ ਸਮੁੰਦਰ ਵਿੱਚ ਹੀ ਹੈ, ਕੀ ਪਤਾ ਕੱਲ ਨੂੰ ਕੀ ਹੋ ਜਾਣਾ। ਦੇਖੋ ਗੁਰਬਾਣੀ ਨਾਲ ਦੀ ਨਾਲ ਸਾਡੀ ਇਸ ਹਉਮੈ ਤੋਂ ਬਚਣ ਦੀ ਯੁਗਤੀ ਤੇ ਤਰੀਕਾ ਵੀ ਦੱਸ ਰਹੀ। ਤਾਂ ਇਹਦੇ ਲਈ ਬਾਬੇ ਨਾਨਕ ਨੇ ਇੱਕ ਬੜਾ ਸੁੰਦਰ ਫਾਰਮੂਲਾ ਦੱਸਿਆ। ਆਖਿਆ ਹਮੇਸ਼ਾ ਇਹ ਕਹੋ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਪ੍ਰਣਵਤ ਨਾਨਕ ਤਾਰੇ ਸੋਏ, ਪ੍ਰਣਵਤ ਨਾਨਕ ਤਾਰੇ ਸੋਏ। ਤੋ ਗੱਲ ਕੀ ਮਹਾਰਾਜ ਕਹਿੰਦੇ ਨੇ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ। ਇਹ ਜਿਹੜਾ ਇਸ ਦਾ ਖਲਾਰਾ ਹੈ ਮਾਇਆ ਦਾ, ਜਿਵੇਂ ਬਿਰਖ ਦੀ ਛਾਇਆ ਹੈ, ਇਹ ਸਭ ਹੋਮੇ ਵਿੱਚ ਹੀ ਕਰੀ ਜਾਂਦੀ। ਮਨੁੱਖ ਅੱਜ ਇਤਨਾ ਦੁਖੀ ਹੈ ਆਪਣੀ ਹੋਮੇ ਕਰਕੇ। ਮੈਂ ਇੱਕ ਦਿਨ ਭਗਤ ਕਬੀਰ ਜੀ ਦੀ ਬਾਣੀ ਪੜ੍ਹ ਰਿਹਾ ਸੀ। ਕਬੀਰ ਜੀ ਨੇ ਆਖਿਆ, ਕਬੀਰ ਆਈ ਮੁਝੇ ਪੈ ਅਨਗ ਕਰੇ ਕਰ ਭੇਸ, ਹਮਰਾ ਖੇ ਗੁਰੇ ਆਪਣੇ ਉਨ ਕੀਨੋ ਆਦੇਸ਼। ਆਖਿਆ ਮਾਇਆ ਬੜੀ ਖਤਰਨਾਕ, ਬੜੇ ਭੇਸ ਬਣਾ ਕੇ ਆਉਂਦੀ, ਬੜਿਆਂ ਬੜਿਆਂ ਨੂੰ ਕਾਬੂ ਕਰ ਲੈਂਦੀ। ਕਹਿੰਦੇ ਮੇਰੇ ਉੱਤੇ ਵੀ ਇਹਨੇ ਬੜੇ ਹਮਲੇ ਕੀਤੇ, ਪਰ ਕਿਉਂਕਿ ਮੈਂ ਆਪਣੇ ਗੁਰੂ ਦੀ ਗੱਲ ਮੰਨ ਕੇ ਤੁਰਦਾ ਰਿਹਾ, ਇਸ ਲਈ ਮੈਂ ਬਚ ਗਿਆ। ਫਿਰ ਹੋਰ ਬੜੇ ਤਰੀਕਿਆਂ ਨਾਲ ਸਮਝਾਇਆ। ਜਦੋਂ ਅਸੀਂ ਛੋਟੇ ਸੀ, ਬਹੁਤੀ ਸਮਝ ਵੀ ਨਹੀਂ ਸੀ ਤੇ ਵਿਚਾਰਨ ਵੱਲ ਤੇ ਧਿਆਨ ਹੀ ਨਹੀਂ ਸੀ। ਤੋ ਪੜ੍ਹਿਆ, ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰਾਂ ਬਾਟ। ਹੋਰ ਕਈ ਜਗ੍ਹਾ ਭਗਤ ਜੀ ਨੇ ਕਿਹਾ, ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਤੋ ਸਾਖੀਕਾਰਾਂ ਨੇ ਸਾਖੀਆਂ ਬਣਾ ਦਿੱਤੀਆਂ ਜੀ, ਕਬੀਰ ਜੀ ਕੋਲ ਮਾਇਆ ਇਸਤਰੀ ਰੂਪ ਸ਼ਿੰਗਾਰ ਕਰਕੇ ਆਈ। ਕਬੀਰ ਜੀ ਆਉਂਦੇ ਨੇ, ਮੈਂ ਉਹਦਾ ਨੱਕ ਵੀ ਕੱਢ ਦਿੱਤਾ, ਉਹਦਾ ਕੰਨ ਵੀ ਕੱਢ ਦਿੱਤਾ। ਅਸੀਂ ਸਮਝੇ ਸ਼ਾਇਦ ਇਵੇਂ ਹੀ ਹੋਵੇ, ਪਰ ਜਦੋਂ ਡੂੰਘੀ ਵਿਚਾਰ ਕੀਤੀ ਸਮਝ ਆਈ ਵੀ ਇਹ ਮਾਇਆ ਦਾ ਪ੍ਰਭਾਵ ਮੇਰੇ ਤੇ ਤੁਹਾਡੇ ਉੱਤੇ ਕਦੋਂ ਪੈਂਦਾ। ਇੱਕ ਨੱਕ ਵਾਲੇ ਪਾਸੇ, ਕੰਨ ਵਾਲੇ ਪਾਸੇ ਧਿਆਨ ਦਿਆ ਜਾਂਦਾ, ਕਿਉਂਕਿ ਆਪਾਂ ਸਾਰੇ ਗ੍ਰਸਤੀ ਹਾਂ। ਤੇ ਜਦੋਂ ਪਤੀ ਪਤਨੀ ਬਹਿ ਕੇ ਘਰ ਵਿੱਚ ਵਿਚਾਰ ਕਰਦੇ ਨੇ ਵੀ ਹੁਣ ਕੁੜੀ ਦਾ ਵਿਆਹ ਹੈ, ਮੁੰਡੇ ਦਾ ਵਿਆਹ ਹੈ, ਤੇ ਅਸੀਂ ਆਹ ਦੇਣਾ ਤੇ ਆਹ ਕਰਨਾ, ਤੇ ਸਰਦਾਰਨੀ ਕਹਿੰਦੀ ਹੈ, ਦੇਖੋ ਸਰ ਜੀ, ਜੇ ਆਪਾਂ ਆਹ ਚੀਜ਼ ਨਾ ਨਾ ਦਿੱਤੀ ਕੁੜੀ ਨੂੰ ਤੇ ਸਾਡਾ ਨੱਕ ਨਹੀਂ ਰਹਿਣਾ, ਜੇ ਅਸੀਂ ਆਹ ਨਾ ਕੀਤਾ ਤੇ ਬਰਾਦਰੀ ਵਿੱਚ ਸਾਡਾ ਨੱਕ ਨਹੀਂ ਰਹਿਣਾ। ਨੱਕ ਰੱਖਣ ਵਾਸਤੇ ਬਹੁਤ ਸਾਰੇ ਅਡੰਬਰ ਕਰਨੇ ਪੈਂਦੇ। ਕਈ ਲੋਕ ਸ਼ਰਾਬਾਂ ਪਿਲਾਉਂਦੇ ਨੇ, ਕਈ ਲੋਕ ਹੋਰ ਨਾਚ ਮੁਜਰੇ ਪਤਾ ਨਹੀਂ ਕੀ ਕੀ ਕਰਾਉਂਦੇ। ਫਿਰ ਜਿਨ੍ਹਾਂ ਨੇ ਮੁਖਤ ਦੀ ਪੀਤੀ ਖਾਧੀ ਹੁੰਦੀ ਹੈ, ਫਿਰ ਪੁੱਛਦੇ ਫਿਰਦੇ ਨੇ, ਸੁਣਾਓ ਜੀ ਫਿਰ ਵਿਆਹ ਕੈਸਾ ਰਿਹਾ। ਹੁਣ ਜਿਨ੍ਹਾਂ ਨੂੰ ਇਹ ਆਦਤ ਹੋਵੇ ਖਾਣ ਪੀਣ ਦੀ, ਉਹ ਕਹਿੰਦੇ ਜੀ ਕਿਆ ਬਾਤ ਹੈ ਸਰ ਜੀ, ਵਿਆਹ ਤੁਹਾਨੂੰ ਤੇ ਕਮਾਲ ਹੀ ਕਰ ਦਿੱਤੀ। ਫਿਰ ਕੰਨਾਂ ਨਾਲ ਸੁਣ ਕੇ ਬੜਾ ਖੁਸ਼ ਹੁੰਦਾ। ਕਬੀਰ ਜੀ ਆਉਂਦੇ ਨੇ, ਮੈਂ ਦੋਵੇਂ ਪਾਸਿਓ ਨੂੰ ਕੱਢ ਦਿੱਤਾ, ਨਾ ਮੇਰਾ ਨੱਕ ਕਿਸੇ ਪਾਸੇ ਜਾਂਦਾ ਤੇ ਨਾ ਮੇਰੇ ਕੰਨ ਤੇ ਕੁਸਦੇ। ਮਤਲਬ ਕਹਿਣ ਤੋਂ ਕਿ ਇਹਦੇ ਪ੍ਰਭਾਵ ਤੋਂ, ਇਸ ਹਉਮੈ ਤੋਂ ਬਚਣ ਦਾ ਤਰੀਕਾ ਹੈ। ਭਈ ਗੁਰੂ ਦੀ ਮੱਤ ਅਨੁਸਾਰ ਕਰੋ, ਲੋਕ ਦਿਖਾਵਾ ਨਾ ਕਰੋ। ਇਹ ਜਿਹੜਾ ਅਸੀਂ ਲੋਕਾਂ ਦੇ ਉੱਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ ਹਾਂ ਮਾਇਆ ਕਰਕੇ, ਇਹ ਸਾਨੂੰ ਹੋਰ ਵਧੇਰੇ ਜਕੜਦਾ ਹੈ, ਪਕੜਦਾ। ਤੋ ਮਹਾਰਾਜ ਕਹਿੰਦੇ ਨੇ ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ। ਇਸ ਹਉਮੈ ਵਿੱਚ ਫਸੇ ਹੋਏ ਹੀ ਜੀਵ ਜਨਮ ਲੈਂਦੇ ਨੇ ਔਰ ਇਹਦੇ ਵਿੱਚ ਹੀ ਫਸੇ ਹੋਏ ਮਰ ਜਾਂਦੇ। ਹੁਣ ਅਖੀਰ ਵਿੱਚ ਮਹਾਰਾਜ ਨਿਚੋੜ ਦੀ ਗੱਲ ਕਰਦੇ ਨੇ, ਹਉਮੈ ਬੂਝੈ ਤਾਂ ਦਰ ਸੂਝੈ। ਇਹ ਦਰ ਜਿਹੜਾ ਦਰਾਰੇ ਨੂੰ ਔਂਕੜ ਹੈ, ਇਹ ਕਿਸੇ ਵਿਸ਼ੇਸ਼ ਦਰ ਦੀ ਗੱਲ ਹੋ ਰਹੀ ਹੈ। ਦਰ ਦਾ ਮਤਲਬ ਹੈ ਦਰਬਾਰ, ਦਰ ਦਾ ਮਤਲਬ ਹੈ ਦਰਗਾਹ, ਪਰਮਾਤਮਾ ਦੀ ਹਜ਼ੂਰੀ। ਰੋਜ਼ ਤੁਸੀਂ ਪੜ੍ਹਦੇ ਹੋ ਨਾ, ਸੋ ਦਰ ਕੇ ਹਰ ਕੇ, ਸੋ ਕਰਕੇ ਹਰ ਕੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਿਚੋੜ ਕੱਢਿਆ, ਜੇ ਇਹ ਹਉਮੈ ਨੂੰ ਸਮਝ ਲਵੇ ਵੀ ਇਹ ਸਾਰਾ ਕੰਮ ਮੇਰਾ ਖਰਾਬ ਕਰ ਰਹੀ, ਹਰ ਜਗ੍ਹਾ ਤੇ ਮੇਰੀ ਹੇਠੀ ਸਹੁਮੇ ਕਰਕੇ ਹੋ ਰਹੀ। ਕਿਉਂਕਿ ਪਾਤਸ਼ਾਹ ਕਹਿੰਦੇ ਨੇ ਜਿਹੜੇ ਨਿਮਰਤਾ ਵਿੱਚ ਆ ਜਾਂਦੇ ਨੇ ਉਹਨਾਂ ਦਾ ਕੱਖ ਨਹੀਂ ਵਿਗੜਦਾ। ਉੱਚਾ ਚੜੇ ਤੋ ਪਵੇ ਪਿਆਲਾ, ਧਰਨ ਪੜੇ ਤਿਸ ਲਗੇ ਨਾ ਕਾਲਾ। ਜਿਹੜਾ ਅਹੰਕਾਰ ਦੀ ਟੀਸੀ ਤੇ ਚੜਿਆ ਹੋਇਆ ਉਹਨੂੰ ਤੇ ਡਿੱਗਣ ਦਾ ਖਤਰਾ ਹੈ, ਤੇ ਜਿਹੜਾ ਪਹਿਲਾਂ ਹੀ ਧਰਤੀ ਤੇ ਪਿਆ ਉਹਨੂੰ ਖਤਰਾ ਹੀ ਕੋਈ ਨਹੀਂ। ਤੋ ਜਿਹਦੇ ਅੰਦਰ ਨਿਮਰਤਾ ਹੈ, ਜਿਹੜਾ ਨਿਰਹੰਕਾਰ ਹੋ ਕੇ ਆਪਣਾ ਜੀਵਨ ਜੀ ਰਿਹਾ ਉਹਨੂੰ ਕੋਈ ਫਰਕ ਨਹੀਂ ਪੈਂਦਾ, ਫਰਕ ਤੇ ਇੱਥੇ ਹੰਕਾਰੀਆਂ ਨੂੰ ਪੈਂਦਾ। ਤੋ ਵਾਹਿਗੁਰੂ ਦੀ ਦਰਗਾਹ ਦੀ ਸੋਝੀ ਸੁੱਝਣਾ ਉਦੋਂ ਹੀ ਹੁੰਦੀ ਹੈ ਜਦੋਂ ਇਸ ਹਉਮੈ ਨੂੰ ਬੁਝੇ। ਦੇਖੋ ਜੇ ਬਿਮਾਰੀ ਦਾ ਕਾਰਨ ਨਾ ਪਤਾ ਹੋਵੇ, ਦਵਾਈ ਖਾਈ ਜਾਓ ਖਾਈ ਜਾਓ, ਪਹਿਲਾਂ ਕਾਰਨ ਲੱਭਣਾ ਪਏਗਾ। ਮਹਾਰਾਜ ਕਹਿੰਦੇ ਨੇ ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਵਿਹੂਣੇ ਦਾ ਮਤਲਬ ਹੈ ਗਿਆਨ ਤੋਂ ਬਿਨਾਂ, ਸਿਰਫ ਕਥ ਕਥ ਕੇ ਲੁੱਝਦਾ ਹੈ, ਕਥਾ ਕਰੀ ਜਾਂਦਾ, ਲੈਕਚਰ ਕਰੀ ਜਾਂਦਾ, ਉਪਦੇਸ਼ ਕਰੀ ਜਾਂਦਾ ਤੇ ਨਾਲੇ ਹਉਮੈ ਵੀ ਵਧਾਈ ਜਾਂਦਾ। ਫਿਰ ਮਹਾਰਾਜ ਕਹਿੰਦੇ ਨੇ ਨਾਨਕ ਹੁਕਮੀ ਲਿਖਿਆ ਲੇਖ। ਨਾਨਕ ਜੀ ਫਰਮਾਉਂਦੇ ਨੇ ਹੁਕਮੀ ਉਸ ਵਾਹਿਗੁਰੂ ਦੀ ਰਜ਼ਾ ਦੇ ਅੰਦਰ ਜਿਹੋ ਜਿਹੇ ਜੀਵ ਕੰਮ ਕਰਦਾ ਹੈ ਉਹ ਜਿਹੇ ਲੇਖ ਲਿਖੇ ਜਾਂਦੇ। ਮਤ ਪਰਮਾਤਮਾ ਨੂੰ ਦੋਸ਼ ਦਿਓ। ਗੁਰਦੇਵ ਤੇ ਕਹਿੰਦੇ ਨੇ ਬਿਲਕੁਲ ਇਹ ਗਲਤੀ ਨਾ ਕਰਿਓ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਮ। ਇਹ ਹੈ ਗੁਰੂ ਕੀ ਬਾਣੀ ਦੀ ਵਿਚਾਰ ਕਰਕੇ ਸਮਝਣ ਦੀ ਗੱਲ। ਫਰੀਦ ਜੀ ਨੇ ਕਿਹਾ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਇੱਥੇ ਸਿਰਫ ਜੱਟ ਦਾ ਮਤਲਬ ਜੱਟਾਂ ਦੀ ਗੱਲ ਨਹੀਂ, ਜਿਹੜਾ ਵੀ ਜ਼ਿਮੀਦਾਰ ਖੇਤੀ ਦਾ ਕੰਮ ਕਰਦਾ ਹੈ। ਕਹਿੰਦੇ ਇਹਦੀ ਹਾਲਤ ਦੇਖੋ ਕੈਸੀ ਅਜੀਬ ਹੈ, ਬੀਜਦਾ ਤੇ ਹੈ ਕਿੱਕਰ ਤੇ ਚਾਹੁੰਦਾ ਹੈ ਕਿ ਮੈਨੂੰ ਬਜੌਰ ਦੇਸ਼ ਦੀਆਂ ਦਾਖਾਂ ਮਿਲ ਜਾਣ। ਕੋਈ ਇਲਾਕਾ ਹੈ ਜਿਹਨੂੰ ਬਜੌਰ ਕਹਿੰਦੇ ਨੇ, ਉੱਥੇ ਦੀਆਂ ਦਾਖਾਂ ਅੰਗੂਰ ਬਹੁਤ ਵਧੀਆ ਹੁੰਦਾ। ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ, ਪੈਦਾ ਲੋੜ ਹੈ ਪੱਟ। ਹੱਥਾਂ ਵਿੱਚ ਉਨ ਫੜੀ ਪਰਦਾ ਭੇਡਾਂ ਤੇ ਪਾਉਣਾ ਚਾਹੁੰਦਾ ਰੇਸ਼ਮ। ਮਤਲਬ ਕਹਿਣ ਤੋਂ ਕਿ ਮਨੁੱਖ ਦੇ ਕਰਮ ਤੇ ਇਹੋ ਜਿਹੇ ਨੇ ਤੇ ਫਲ ਚੰਗਾ ਚਾਹੁੰਦਾ। ਪਰ ਮਹਾਰਾਜ ਕਹਿੰਦੇ ਦੇਖੋ ਪਰਮੇਸ਼ਵਰ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਜੇ ਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਇਹ ਸਾਡਾ ਸਰੀਰ ਖੇਤ, ਜਿਹੋ ਜੇ ਅਸੀਂ ਕਰਮ ਰੂਪੀ ਬੀਜ ਬੀਜਾਂਗੇ ਉਹ ਜੇ ਪ੍ਰਗਟ ਹੋ ਜਾਣ, ਤੇ ਜੇ ਅਸੀਂ ਸਾਰੀ ਖੇਡ ਹੀ ਹਉਮੈ ਵਿੱਚ ਕਰ ਰਹੇ ਹਾਂ ਤੇ ਫਿਰ ਸਾਨੂੰ ਕਦੇ ਵੀ ਪਰਮਾਤਮਾ ਦੀ ਨੇੜਤਾ ਉਹਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ। ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ। ਹੁਕਮੀ ਉਸ ਪਰਮਾਤਮਾ ਦੀ ਆਗਿਆ ਅਨੁਸਾਰ ਇਹਦੇ ਲੇਖ ਲਿਖੇ ਜਾਂਦੇ, ਚੰਗੇ ਆਈਆਂ ਬੁਰੇ ਆਈਆਂ। ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਅਸੀਂ ਬਿਨਾਂ ਵਿਚਾਰੇ ਤੋਂ, ਕੋਈ ਪੜਦਾ ਕਹਿ ਨੇੜੇ ਕਹਿ ਦੂਰ, ਕੋਈ ਪੜਦਾ ਕਿਆ ਨੇੜੇ ਕਹਿ ਦੂਰ, ਨਹੀਂ ਨਹੀਂ, ਆਪਣੇ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਕੁਝ ਨੇੜੇ ਹੋ ਜਾਂਦੇ ਨੇ, ਕੁਝ ਦੂਰ ਹੋ ਜਾਂਦੇ। ਤੋ ਗੱਲ ਕੀ ਜਿਹਾ ਵੇਖੈ ਤੇਹਾ ਵੇਖ, ਆ ਗੱਲ ਸਮਝਣ ਵਾਲੀ। ਜਿਹੋ ਜਿਹੀ ਸਾਡੀ ਬਿਰਤੀ ਬਣ ਜਾਂਦੀ, ਜਿਹੋ ਜਿਹੇ ਸਾਡੇ ਸੰਸਕਾਰ ਬਣ ਜਾਂਦੇ, ਉਹੋ ਜਿਹੀ ਸਾਡੇ ਸਾਹਮਣੇ ਫਿਰ ਦ੍ਰਿਸ਼ ਆਉਂਦਾ ਹੈ। ਇਸ ਲਈ ਅਸੀਂ ਗੁਰੂ ਕੇ ਪਾਵਨ ਬਚਨ ਰਾਹੀਂ ਇਸ ਹਉਮੈ ਨੂੰ ਘਟਾਉਣ ਦਾ ਯਤਨ ਕਰੀਏ। ਜੇ ਨਵਾਂ ਜੀਵਨ ਚਾਹੀਦਾ, ਦੇਖੋ ਨਾ, ਜੇ ਆਪਾਂ ਨੇ ਨਵੇਂ ਕੱਪੜੇ ਪਾਉਣੇ ਨੇ ਤਾਂ ਪੁਰਾਣੇ ਲਾਉਣੇ ਪੈਣੇ। ਜੇ ਅਸੀਂ ਆਖੀਏ ਜੀ ਨਹੀਂ, ਪੁਰਾਣੇ ਵੀ ਨਹੀਂ ਛੱਡਣੇ ਤੇ ਨਵੇਂ ਪਾਉਣੇ, ਕਿਵੇਂ ਪਾਓ? ਇਸ ਲਈ ਮਹਾਰਾਜ ਨੇ ਬਾਣੀ ਵਿੱਚ ਸਮਝਾਇਆ, ਸ਼ਬਦ ਮਰੋ ਫਿਰ ਜੀਵੋ ਸਾਦੇ ਹੀ, ਸ਼ਬਦ ਮਰੋ ਫਿਰ ਜੀਵੋ ਸਾਦੇ ਹੀ। ਬਈ ਸ਼ਬਦ ਦੀ ਸਿੱਖਿਆ ਦੁਆਰਾ ਆਪਣੀਆਂ ਪਹਿਲੀਆਂ ਆਦਤਾਂ ਛੱਡੋ, ਇਹ ਹੈ ਮਰਨਾ। ਤੇ ਜਦੋਂ ਪਹਿਲੀਆਂ ਆਦਤਾਂ ਹਉਮੈ ਵਾਲੀਆਂ ਛੱਡ ਦਿੱਤੀਆਂ, ਫਿਰ ਇੱਕ ਨਵਾਂ ਜੀਵਨ ਮਿਲੇਗਾ ਔਰ ਇਹ ਜੀਵਨ ਸਦੀ ਵੀ ਹੋਵੇਗਾ। ਤਾਂ ਫਿਰ ਮਰਨਾ ਹੋਈ, ਫਿਰ ਉਸ ਤੋਂ ਬਾਅਦ ਮਰਨਾ ਨਹੀਂ ਹੋਵੇਗਾ, ਫਿਰ ਕਦੇ ਆਤਮਕ ਮੌਤ ਨਹੀਂ ਆਵੇਗੀ, ਹਮੇਸ਼ਾ ਚੜ੍ਹਦੀ ਕਲਾ ਰਹੇਗਾ। ਤੋ ਇਸ ਸਲੋਕ ਵਿੱਚ ਮਹਾਰਾਜ ਨੇ ਸਾਡੀ ਸਾਰੀ ਜੋ ਕਿਰਿਆ ਸਭ ਸਮਝਾ ਦਿੱਤੀ, ਅਸੀਂ ਕਰ ਕੀ ਰਹੇ, ਹਉਮੈ ਵਿੱਚ ਹੀ ਸਾਰਾ ਕੁਝ ਕਰ ਰਹੇ। ਜੇ ਗੁਰੂ ਘਰ ਵਿੱਚ ਵੀ ਆਉਂਦੇ ਹਾਂ ਤਾਂ ਹਉਮੈ ਨਾਲ ਲੈ ਕੇ, ਜੇ ਇੱਥੇ ਆ ਕੇ ਕੋਈ ਸੇਵਾ ਕਰਦੇ ਹਾਂ ਦਿੰਦੇ ਹਾਂ ਤਾਂ ਵੀ ਹਉਮੈ ਨਾਲ ਲੱਭਦੇ। ਪਰ ਮਹਾਰਾਜ ਕਹਿੰਦੇ ਨੇ ਹਉਮੈ ਬੂਝੈ ਤਾਂ ਦਰ ਸੂਝੈ,